ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦ੍ਰਵਿਆ, ਮਨ ਭੀਨਾ ਨਿਜ ਘਰ ਆਵੈ ਗੁਰੂ। ਦੀਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਲਿਆਣਮਈ ਗੋਦ ਅੰਦਰ ਜੁੜ ਬੈਠੀ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਹਰ ਰੋਜ਼ ਨੌਵੇਂ ਪਾਤਸ਼ਾਹ ਠੀਕਰ ਫੋਰ ਦਲੀਪ ਸਿਰ ਪ੍ਰਭਪੁਰ ਕੀਆ ਪਿਆਨ ਤੇਕ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ, ਜੈ 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 ਸੁਰਲੋਕ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਛੋਹ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਕੇ ਅਠਾਰਵੀਂ ਸਦੀ ਵਿੱਚ ਜੋ ਗੁਰੂ ਖਾਲਸੇ ਪੰਥ ਨੇ ਗੁਰੂ ਦੇ ਲਾਲਾ ਨੇ ਸੂਰ ਵੀਰ ਬਹਾਦਰ ਅਣਖੀ ਯੋਧਿਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਇਆ, ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ ਹਨ, ਚਰਖੜੀਆਂ ਤੇ ਚੜ ਗਏ, ਬੰਦ ਬੰਦ ਕਟਵਾ ਲਏ, ਪੁੱਠੀਆਂ ਖੱਲਾਂ ਲੁਹਾਈਆਂ, ਆਪਣੇ ਖੋਪੜ ਲਵਾ ਲਏ। ਉਹਨਾਂ ਧਰਮੀ ਯੋਧਿਆਂ ਦਾ, ਸੂਰਵੀਰ ਬਹਾਦਰਾਂ ਦਾ ਇਤਿਹਾਸ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਇਹ ਜੋ ਗੁਰੂ ਖਾਲਸੇ ਪੰਥ ਦਾ ਪਾਵਨ ਇਤਿਹਾਸ ਹੈ, ਇਹ ਲਾਸਾਨੀ ਔਰ ਅਦੁੱਤੀ ਹੈ। ਪਿਛਲੇ ਪ੍ਰਕਰਣ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ ਕਿ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਅਕਾਲੀ ਸਤਾਰਾਂ ਸੌ ਤੇਤੀ ਈਸਵੀ ਨੂੰ ਜਦੋਂ ਗੁਰੂ ਖਾਲਸੇ ਪੰਥ ਨੇ ਇਹਨਾਂ ਨੂੰ ਨਵਾਬੀ ਬਖਸ਼ੀ ਉਸ ਵੇਲੇ ਪੰਥ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ। ਜਦੋਂ ਸਿੰਘਾਂ ਦੀ ਗਿਣਤੀ ਬਹੁਤ ਵੱਧ ਗਈ, ਕਈ ਸਿੱਖ ਆਏ, ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਖਾਲਸੇ ਪੰਥ ਦੇ ਅੰਦਰ ਭਰਤੀ ਹੋਏ। ਤੇ ਫਿਰ ਜਿਹੜਾ ਪ੍ਰਬੰਧ ਸੀ, ਚਾਹੇ ਉਹ ਲੰਗਰ ਦਾ ਸੀ, ਚਾਹੇ ਘੋੜਿਆਂ ਨੂੰ ਦਾਣਾ ਘਾਹ ਪੱਠਾ ਪਾਉਣ ਦਾ ਸੀ, ਉਹਦੇ ਵਿੱਚ ਉਹ ਖਾਉਣ ਲੱਗ ਪਈ। ਪੰਥ ਦੇ ਤੀਜੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਅਕਾਲੀ ਉਹਨਾਂ ਫਿਰ ਮੁਖੀ ਸਿੰਘਾਂ ਦੇ ਨਾਲ ਵਿਚਾਰ ਕੀਤੀ ਵੀ ਕੀ ਕੀਤਾ ਜਾਵੇ। ਫਿਰ ਪੰਥ ਦੇ ਦੋ ਜਥੇ ਬਣਾਏ, ਇੱਕ ਬੁੱਢਾ ਦਲ ਤੇ ਦੂਜਾ ਤਰਨਾ ਦਲ। ਤਰਨੇ ਦਲ ਨੂੰ ਪੰਜ ਜਥਿਆਂ ਦੇ ਵਿੱਚ ਜਥੇਬੰਦ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਨਿਸ਼ਾਨ ਤੇ ਨਗਾਰੇ ਦੇ ਕੇ ਇਹ ਤਰਨੇ ਦਲ ਨੂੰ ਅੱਡੋ ਅੱਡ ਇਲਾਕਿਆਂ ਵਿੱਚ ਭੇਜ ਦਿੱਤਾ। ਇਹ ਜੋ ਤਰਨਾ ਦਲ ਸੀ, ਤਰਨੇ ਦਲ ਦੇ ਜੋ ਪੰਜ ਜਥੇ ਬਣਾਏ ਸਨ, ਹੈਣ ਸੀ ਇਹ ਸੁਤੰਤਰ। ਖੁਦ ਮੁਖਤਿਆਰ ਸਨ, ਪਰ ਜਦੋਂ ਪੰਥ ਦੀ ਕੋਈ ਖਾਸ ਮੁਹਿੰਮ ਹੁੰਦੀ ਸੀ, ਉਸ ਖਾਸ ਮੁਹਿੰਮ ਵਿੱਚ ਫਿਰ ਇਹ ਤਰਨਾ ਦਲ ਬੁੱਢੇ ਦਲ ਦੀ ਤਾਬਿਆਂ ਚੱਲਿਆ ਕਰਦਾ ਸੀ। ਫਿਰ ਤਰਨੇ ਦਲ ਔਰ ਬੁੱਢੇ ਦਲ ਨੇ ਆਪਸ ਵਿੱਚ ਰਲ ਕਰਕੇ ਜਾਬਰ ਤੇ ਜ਼ੁਲਮ ਦਾ ਸਫਾਇਆ ਕਰਨਾ, ਜਿਹੜੀ ਵੀ ਮੁਹਿੰਮ ਹੋਣੀ ਉਹਦੇ ਵਿੱਚ ਫਤਿਹ ਹਾਸਲ ਕਰਨੀ। ਅੱਜ ਵੀ ਇਹ ਮਰਿਆਦਾ ਜਦੋਂ ਅਸੀਂ ਬੁੱਢੇ ਦਲ ਵਿੱਚ ਜਾਂ ਤਰਨੇ ਦਲ ਵਿੱਚ ਜਾਂਦੇ ਹਾਂ ਵੇਖਣ ਨੂੰ ਮਿਲਦੀ ਹੈ। ਜਿੰਨੇ ਵੀ ਤਰਨੇ ਦਲ ਹਨ ਉਹ ਸਾਰੇ ਬੁੱਢੇ ਦਲ ਦੀ ਕਮਾਂਡ ਹੇਠਾਂ ਚੱਲਦੇ ਹਨ। ਇਹ ਮਰਿਆਦਾ 1733 ਈਸਵੀ ਤੋਂ ਨਵਾਬ ਕਪੂਰ ਸਿੰਘ ਜੀ ਦੀ ਟੋਰੀ ਹੋਈ ਅੱਜ ਵੀ ਚੱਲੀ ਆ ਰਹੀ ਹੈ। ਆਪ ਜੀ ਨੇ ਮਾਣ ਮੱਤਾ ਇਤਿਹਾਸ ਪਿੱਛੇ ਸਰਵਣ ਕੀਤਾ ਹੈ। ਅਗਲਾ ਜੋ ਗੁਰੂ ਖਾਲਸੇ ਪੰਥ ਦਾ ਪਾਵਨ ਇਤਿਹਾਸ ਹੈ, ਸਰਵਣ ਕਰਨ ਵਾਸਤੇ ਚਿੱਤ ਦੀਆਂ ਸੁਰਤੀਆਂ ਬਿਰਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੋ, ਜੀਵਨ ਅਤੇ ਰਸਨਾ ਦੇ ਕਲਿਆਣ ਲਈ ਪ੍ਰੇਮ ਸਤਿਕਾਰ ਨਾਲ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ। ਦੋਹੇਰਾ ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਓ ਸੁਣਾਏ।
ਗ੍ਰੰਥ ਕਰਤਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਗੁਰੂ ਖਾਲਸਾ ਜੀ, ਹੁਣ ਮੈਂ ਸਰਦਾਰ ਜੱਸਾ ਸਿੰਘ ਜੀ ਦਾ ਇਤਿਹਾਸ ਉਹਨਾਂ ਦੀ ਸਾਖੀ ਆਪ ਜੀ ਨੂੰ ਸੁਣਾਉਂਦਾ ਹਾਂ ਕਿ ਸਰਦਾਰ ਜੱਸਾ ਸਿੰਘ ਜੀ ਇਹ ਪੰਥ ਵਿੱਚ ਕਿਵੇਂ ਆ ਕੇ ਭਰਤੀ ਹੋਏ, ਇਹਨਾਂ ਦਾ ਦਾਖਲਾ ਗੁਰੂ ਖਾਲਸੇ ਪੰਥ ਵਿੱਚ ਕਿੱਦਾਂ ਹੋਇਆ, ਉਹ ਸਾਰਾ ਇਤਿਹਾਸ ਹੁਣ ਮੈਂ ਆਪ ਜੀ ਨੂੰ ਦੱਸਦਾ ਹਾਂ।
ਮੰਗਤ ਖਾਤ ਖਾਲਸੈ ਰਲਿਓ ਪਇਓ ਪੰਥ ਪਾਤਸ਼ਾਹ।
ਇਹ ਜੱਸਾ ਸਿੰਘ ਜੀ ਮੰਗ ਕੇ ਖਾਇਆ ਕਰਦੇ ਸੀ। ਵੇਖੋ ਗੁਰੂ ਖਾਲਸਾ ਪੰਥ ਕਿੱਡਾ ਵੱਡਾ ਗਰੀਬ ਨਿਵਾਜ ਹੈ। ਜੱਸਾ ਸਿੰਘ ਆਲੂਵਾਲੀਏ ਨੂੰ ਪੰਥ ਦਾ ਟਿੱਕਾ ਪਹਿਲਾ ਪਾਤਸ਼ਾਹ ਬਣਾਇਆ। ਇਹ ਪੰਥ ਦੀਆਂ ਬਰਕਤਾਂ ਹਨ ਗੁਰੂ ਰੂਪ ਖਾਲਸਾ ਜੀ। ਮੰਗ ਕੇ ਕਿਵੇਂ ਖਾਂਦੇ ਸਨ? ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਇਹਨਾਂ ਦੇ ਪੁਰਖਾਂ ਦਾ ਸਿੱਖ ਪੰਥ ਨਾਲ ਜੋ ਸੰਬੰਧ ਹੈ ਉਹ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਹੋਇਆ। ਇਹਨਾਂ ਦੇ ਬਜ਼ੁਰਗ ਸਨ ਸਰਦਾਰ ਸੈਨਾ ਸਿੰਘ ਜੀ ਉਹਨਾਂ ਦੇ ਪੁੱਤਰ ਸਰਦਾਰ ਵਧਾਵਾ ਸਿੰਘ ਜੀ। ਇਹ ਦੋਵੇਂ ਪਿਓ ਪੁੱਤਰ ਖੜਗਧਾਰੀ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੈਨਾ ਵਿੱਚ ਭਰਤੀ ਹੋਏ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਯੁੱਧ ਕੀਤੇ, ਸਤਿਗੁਰਾਂ ਦੇ ਯੁੱਧਾਂ ਵਿੱਚ ਇਹ ਪਿਓ ਪੁੱਤਰ ਨੇ ਵੱਧ ਚੜ੍ਹ ਕੇ ਸੇਵਾ ਕੀਤੀ। ਭਾਈ ਸੈਨਾ ਸਿੰਘ ਜੀ ਤੇ ਇਹਨਾਂ ਦੇ ਪੁੱਤਰ ਭਾਈ ਵਧਾਵਾ ਸਿੰਘ ਜੀ ਉੱਤੇ ਛੇਵੇਂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਬੜੀਆਂ ਖੁਸ਼ੀਆਂ ਬਖਸ਼ੀਆਂ। ਅੱਗੋਂ ਭਾਈ ਵਧਾਵਾ ਸਿੰਘ ਜੀ ਦੇ ਪੁੱਤਰ ਹੋਏ ਨੇ ਸਰਦਾਰ ਗੰਢਾ ਸਿੰਘ ਜੀ। ਇਹ ਸਰਦਾਰ ਗੰਢਾ ਸਿੰਘ ਜੀ ਬੜੇ ਸੂਰਬੀਰ ਬਹਾਦਰ ਅਣਖੀ ਯੋਧੇ ਸਨ। ਇਹਨਾਂ ਦੇ ਆਲੇ ਦੁਆਲੇ ਜਿੰਨੇ ਮੁਗਲਾਂ ਦੇ ਪਿੰਡ ਸੀ ਸਾਰਿਆਂ ਉੱਤੇ ਇਹਨਾਂ ਨੇ ਆਪਣਾ ਦਬਦਬਾ ਬਣਾ ਲਿਆ। ਤਵਾਰੀਖ ਇਹ ਦੱਸਦੀ ਹੈ ਵੀ ਏਡਾ ਵੱਡਾ ਇਹ ਸੂਰਬੀਰ ਬਹਾਦਰ ਸੂਰਮਾ ਸੀ ਕਿ ਦਿਨ ਦਿਹਾੜੇ ਲਾਹੌਰ ਨੂੰ ਲੁੱਟਣ ਵਾਸਤੇ ਚਲਾ ਜਾਂਦਾ ਸੀ। ਦਿਨ ਦਿਹਾੜੇ ਲਾਹੌਰ ਨੂੰ ਲੁੱਟਣ ਵਾਸਤੇ ਜਾਣਾ, ਜਿੰਨੇ ਨੂੰ ਸਰਕਾਰੀ ਫੌਜ ਨੇ ਆਉਣਾ ਇਹਨਾਂ ਲਾਹੌਰ ਲੁੱਟ ਕੇ ਹਰਨ ਭਰਨ ਹੋ ਜਾਣਾ। ਉਸ ਵੇਲੇ ਲਾਹੌਰ ਦਾ ਨਵਾਬ ਦਿਲਾਵਰ ਖਾਨ ਸੀ। ਇਹ ਦਿਲਾਵਰ ਖਾਨ ਇਹਨਾਂ ਨੂੰ ਫੜਨ ਦਾ ਬੜਾ ਯਤਨ ਕਰਦਾ ਰਿਹਾ। ਪੂਰੀ ਵਾਹ ਲਾ ਲਈ ਪਰ ਇਹ ਕਾਬੂ ਨਾ ਆਇਆ ਗੁਰੂ ਦਾ ਲਾਲ। ਅਖੀਰ ਨੂੰ ਨਵਾਬ ਲਾਹੌਰ ਨੇ ਬੇਨਤੀ ਕਰਕੇ ਮਿੰਨ ਤਰਲਾ ਕਰਕੇ ਇਹਨਾਂ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ। ਉਧਰ ਮੁਲਤਾਨ ਦੀ ਮੁਹਿੰਮ ਛਿੜ ਪਈ। ਨਵਾਬ ਲਾਹੌਰ ਵੱਡੀ ਭਾਰੀ ਸੈਨਾ ਲੈ ਕੇ ਮੁਲਤਾਨ ਨੂੰ ਜਦੋਂ ਗਿਆ ਨਾ, ਉੱਥੇ ਜਿੰਨੀ ਲਾਹੌਰੀ ਫੌਜ ਸੀ ਇਹਦੀ ਹਾਰ ਹੋਣ ਲੱਗੀ ਤੇ ਗੰਢਾ ਸਿੰਘ ਜੀ ਇੰਨੀ ਸੂਰਬੀਰਤਾ ਨਾਲ ਏਡੀ ਬਹਾਦਰੀ ਨਾਲ ਲੜੇ, ਇਹਨਾਂ ਵੈਰੀਆਂ ਦੀਆਂ ਨਾਸਾਂ ਵਿੱਚ ਫਾਨੇ ਠੋਕ ਦਿੱਤੇ, ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਨਵਾਬ ਲਾਹੌਰ ਜੋ ਲੜਾਈ ਹਾਰ ਰਿਹਾ ਸੀ ਉਹ ਇਹਦੇ ਕਰਕੇ ਜਿੱਤ ਗਿਆ। ਇਹਨਾਂ ਦੀ ਸੂਰਮਗਤੀ ਤੇ ਇਤਨਾ ਪ੍ਰਸੰਨ ਹੋਇਆ, ਇਤਨਾ ਖੁਸ਼ ਹੋਇਆ ਕਿ ਉਹਨੇ ਪੰਜ ਪਿੰਡ ਆਲੂ ਪਿੰਡ, ਇਸੇ ਤਰ੍ਹਾਂ ਹੱਲੋ, ਸਾਧੂ, ਤੂਰ ਤੇ ਚੱਕ ਪਿੰਡ, ਇਹ ਪੰਜ ਪਿੰਡ ਇਹਨਾਂ ਦਾ ਜੋ ਜ਼ਿਮੀਂਦਾਰਾ ਸੀ ਉਹ ਇਹਦੇ ਸਪੁਰਦ ਕਰ ਦਿੱਤਾ ਤੇ ਆਲੂ ਪਿੰਡ ਦੀ ਮਾਫੀ ਲਿਖ ਦਿੱਤੀ। ਅੱਗੋਂ ਇਹਨਾਂ ਦੇ ਪੁੱਤਰ ਹੋਏ ਨੇ ਸਾਧੂ ਸਿੰਘ ਜੀ। ਸਾਧੂ ਸਿੰਘ ਜੀ ਆਲੂ ਪਿੰਡ ਦੇ ਵਿੱਚ ਰਹੇ। ਆਲੂ ਪਿੰਡ ਦੇ ਵਿੱਚ ਰਹਿਣ ਕਰਕੇ, ਇੱਥੋਂ ਦੇ ਵਸਨੀਕ ਹੋਣ ਕਰਕੇ ਇਹਨਾਂ ਦੇ ਜਿੰਨੇ ਅੱਗੋਂ ਪੁੱਤਰ ਪੋਤਰੇ ਹੋਏ ਸਾਰਿਆਂ ਨੂੰ ਆਲੂ ਵਾਲੀਏ ਕਿਹਾ ਜਾਂਦਾ ਸੀ, ਕਿਉਂਕਿ ਆਲੂ ਪਿੰਡ ਦੇ ਰਹਿਣ ਵਾਲੇ ਸਨ। ਤੇ ਸਾਧੂ ਸਿੰਘ ਜੀ ਦੇ ਪੁੱਤਰ ਹੋਏ ਨੇ ਸਰਦਾਰ ਦੇਵਾ ਸਿੰਘ ਜੀ, ਜਿਹੜੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਸਿੰਘਾਂ ਤੋਂ ਇਹਨਾਂ ਨੇ ਅੰਮ੍ਰਿਤਪਾਨ ਕੀਤਾ ਸੀ। ਦੇਵਾ ਸਿੰਘ ਜੀ ਦੇ ਅੱਗੋਂ ਸਾਧ ਸੰਗਤ ਜੀ ਤਿੰਨ ਪੁੱਤਰ ਹੋਏ ਨੇ। ਪਹਿਲੇ ਸਨ ਗੁਰਬਖਸ਼ ਸਿੰਘ ਜੀ, ਦੂਜੇ ਸਨ ਸਦਰ ਸਿੰਘ ਜੀ ਤੇ ਤੀਜੇ ਸਨ ਬਦਰ ਸਿੰਘ ਜੀ। ਇਹ ਜੋ ਬਦਰ ਸਿੰਘ ਜੀ ਸਨ ਹੈ ਸਾਰਿਆਂ ਤੋਂ ਛੋਟੇ ਸੀ ਭਾਵੇਂ, ਪਰ ਇਹਨਾਂ ਤੇ ਸੁਹੱਪਣ ਬੜਾ ਸੀ, ਬੜੀ ਸੁੰਦਰਤਾਈ ਸੀ, ਸਰੀਰ ਸਡੋਲ ਸੀ, ਕੱਦ ਲੰਮਾ ਸੀ ਤੇ ਗੁਣਾਂ ਦੇ ਵੀ ਮਹਾਨ ਮਾਲਕ ਸਨ, ਸ਼ੁਭ ਗੁਣ ਇਹਨਾਂ ਦੇ ਅੰਦਰ ਭਰੇ ਹੋਏ ਸਨ। ਬਦਰ ਸਿੰਘ ਜੀ ਇਹਨਾਂ ਦਾ ਵਿਵਾਹ ਹੋਇਆ ਸਰਦਾਰ ਬਾਗ ਸਿੰਘ ਹੱਲੋਵਾਲੀਏ ਦੀ ਭੈਣ ਦੇ ਨਾਲ। ਇਹ ਜੋ ਬੀਬੀ ਸੀ ਇਹ ਪੁਰਾਤਨ ਸਿੰਘਣੀਆਂ ਦਾ ਇੱਕ ਨਮੂਨਾ ਹੈ। ਇਹ ਪੁਰਾਤਨ ਸਿੰਘਣੀਆਂ ਦਾ ਜੀਵਨ ਕਿਹੋ ਜਿਹਾ ਹੋਇਆ ਕਰਦਾ ਸੀ। ਤੇ ਇਹਨਾਂ ਦੇ ਕੋਲ ਸੰਤਾਨ ਕੋਈ ਨਹੀਂ ਸੀ, ਵਿਆਹ ਨੂੰ ਕਾਫੀ ਸਮਾਂ ਹੋ ਗਿਆ। ਫਿਰ ਸਰਦਾਰ ਬਦਰ ਸਿੰਘ ਜੀ ਆਪਣੀ ਧਰਮ ਪਤਨੀ ਦੇ ਸਮੇਤ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਹਿਬੇ ਕਮਾਲ ਦੇ ਗੁਰ ਤੇਗ ਕੇ ਧਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਗਏ, ਬੇਨਤੀ ਕੀਤੀ, ਹੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੂਤ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕੀ ਦੁਮਾਨੀ ਮਹਾਮਾਨ ਹੋ, ਮਹਾਰਾਜ ਕਿਰਪਾ ਕਰੋ ਸਾਨੂੰ ਇੱਕ ਪੁੱਤ ਬਖਸ਼ ਦੇਵੋ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੇਵਾ ਹੁਕਮ ਕੀਤਾ ਕਿ ਗੁਰੂ ਘਰ ਵਿੱਚ ਸੇਵਾ ਕਰਿਆ ਕਰੋ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਕਰਿਆ ਕਰੋ, ਤੁਹਾਡੇ ਘਰੇ ਪੁੱਤਰ ਪੈਦਾ ਹੋਵੇਗਾ ਤੇ ਉਹ ਗੁਰੂ ਦਾ ਲਾਲ ਹੋਵੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਚਨ ਹੋਏ। ਸੰਨ 1718 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਇਹਨਾਂ ਦੇ ਗ੍ਰਹਿ ਵਿਖੇ ਹੋਇਆ। ਜਦੋਂ ਇਹਨਾਂ ਦੀ ਉਮਰ 5 ਸਾਲ ਦੀ ਹੋਈ ਉਸ ਵੇਲੇ ਇਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ। ਉਹ ਜਿਹੜੇ ਦਿਨ ਸੀ ਉਹ ਖਾਲਸੇ ਪੰਥ ਉੱਤੇ ਬਾਦਸ਼ਾਹੀ ਸ਼ਕਤੀ ਦਾ ਝੱਖੜ ਝੂਲ ਰਿਹਾ ਸੀ। ਸੰਨ 1716 ਈਸਵੀ ਨੂੰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦੇ ਨਾਲ 700-800 ਸਿੰਘਾਂ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਸੀ। ਉਸ ਵੇਲੇ ਹੁਕਮ ਕਰ ਦਿੱਤਾ ਸੀ ਵੀ ਗੁਰੂ ਨਾਨਕ ਪੰਥੀ ਜਿਹੜਾ ਵੀ ਨਜ਼ਰ ਆਵੇ ਜਿੱਥੇ ਲੱਭੇ ਛੱਡਣਾ ਹੀ ਕੋਈ ਨਹੀਂ। ਇਹ ਸਮਾਂ ਬੜਾ ਭਿਆਨਕ ਸੀ। ਬਦਰ ਸਿੰਘ ਜੀ ਚੜ੍ਹਾਈ ਕਰ ਗਏ, ਪਿੱਛੇ ਮਾਂ ਪੁੱਤਰ ਰਹਿ ਗਏ, ਇਸ ਕਰਕੇ ਫਿਰ ਜਿਹੜਾ ਗੁਜ਼ਾਰਾ ਸੀ ਔਖਾ ਹੀ ਚੱਲਦਾ ਸੀ ਨਾ। ਤਾਂ ਭਾਈ ਰਤਨ ਸਿੰਘ ਹੋਰਾਂ ਨੇ ਲਿਖਿਆ, ਮੰਗਤ ਖਾਤ ਖਾਲਸੈ ਰਲਿਓ ਭਇਓ ਪੰਥ ਪਾਤਸ਼ਾਹ, ਕਿ ਫਿਰ ਮਾਤਾ ਨੇ ਕੀ ਕਰਨਾ ਵੀ ਮੰਗ ਕੇ ਗੁਜ਼ਾਰਾ ਕਰਨਾ ਨਾਲੇ ਆਪਣਾ ਪੇਟ ਭਰਨਾ, ਕਿਉਂਕਿ ਉਹ ਸਮਾਂ ਜਿਹੜਾ ਬੜਾ ਮੁਸ਼ਕਲ ਦਾ ਸੀ ਨਾ, ਨਾਲੇ ਆਪਣੇ ਪੁੱਤ ਨੂੰ ਪਾਲਿਆ। ਇਸ ਤਰ੍ਹਾਂ ਇਹ ਖਾਲਸੇ ਪੰਥ ਵਿੱਚ ਆ ਕੇ ਰਲੇ। ਗੁਰੂ ਖਾਲਸਾ ਪੰਥ ਵੇਖੋ ਕਿੱਡਾ ਵੱਡਾ ਗਰੀਬ ਨਿਵਾਜ ਹੈ। ਜਿਹੜਾ ਬਾਲਕ ਯਤੀਮ ਸੀ, ਅਨਾਥ ਸੀ, ਉਸ ਬਾਲਕ ਨੂੰ ਗੁਰੂ ਖਾਲਸੇ ਪੰਥ ਨੇ ਪੰਥ ਦਾ ਪਾਤਸ਼ਾਹ ਬਣਾ ਦਿੱਤਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ, ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂਹੀ ਧਰੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰ। ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਵੀ ਵਚਨ ਕੀਤੇ ਸਨ, ਇਨ ਗਰੀਬ ਸਿੰਘਨ ਕੋ ਦਈਐ ਪਾਤਸ਼ਾਹੀ, ਇਹ ਯਾਦ ਰੱਖੈ ਹਮਰੀ ਗੁਰਿਆਈ। ਤੇ ਕਹਿੰਦੇ ਪੰਥ ਨੇ ਪਾਤਸ਼ਾਹ ਬਣਾ ਦਿੱਤਾ।
ਚੋਪਈ आलू वाली एक कौम कहावे
ते कहिंदे आलू आलू पिंड इत्थे ए रहिंदे सन इस वाले इस करके इन्हां नूं आलू वालीए कहिंदे सन
लाहौर कसूरै मद बसावै
ते कलाल इन्हां दी कौम सी ए जो आलू पिंड है ए लाहौर ते कसूर दे विचाले है
कुआ थो एक गरीब कलाल
इस आलू पिंड दे विच एक गरीब कलाल रहिंदा सी
उतो सिंह तो वै गुर लाल
है सी ए गुरु दा लाल पूरन त्यार पर त्यार सिंह सी
दयाल सिंह तो सुको नाम
इना दा नाम सी भाई दयाल सिंह जी सात संगत जी इत्थे एक होर नुक्ता जेड़ा ओह फड़ लेना जिन्ने इतिहासकार ने सारे इतिहासकारां ने जस्सा सिंह जी आलूवालीए दे पिता जी दा नाम सरदार बदर सिंह लिखे है पर भाई रतन सिंह जी ना दे पिता जी दा नाम दयाल सिंह लिख रहे ने एदा की कारण है एदा कारण ए है कि बदर सिंह जी जदों गुरु कलगीधर सच्चे पातशाह जी दे कोल अमृत छकण वास्ते गए ना अपने पिता सरदार देवा सिंह जी दे नाल उस वेले जेड़े हजूरी सिंघां ने अमृत छकाया सी उन्हां ने इन्हां दा नां बदल के बदर सिंह तों दयाल सिंह रखिया अज भी बुढ़े दल ते तरने दल दे विच मर्यादा संप्रदाय भिंडरा विच भी यह मर्यादा टुरी आउंदी है कि जदों अमृत छकाउंदे ने उस वेले खालसा जी अमृत दा नाम रखिया जांदा है श्री गुरु ग्रंथ साहिब सच्चे पातशाह जी का मुख वाक लिया जांदा है उस मुख वाक तो जिन्हां सिंघां ने अमृत छकिया हुंदा फिर उन्हां दा नाम रखिया जांदा आखिया जांदा भाई ये तेरा अमृत दा नाम है ये तेरा असली नाम है ते उही नाम फिर सिंह अपना सदाउण लग पैंदे ने ते पंथ दे विच इन्हां नूं कोई बदर सिंह नहीं सी कहिंदा दयाल सिंह कह के सारे सद्या करदे सी इस करके भाई साहब भाई रतन सिंह जी होरां ने इन्हां दा नाम दयाल सिंह लिखिया है
कर तो सरबै काम
ते इन्हां दा जिन्ना भाईचारा सी दयाल सिंह होरां दा ਉਹ ਸਾਰਾ ਸ਼ਰਾਬ ਵੇਚਣ ਦਾ ਕੰਮ ਕਰਿਆ ਕਰਦਾ ਸੀ ਸ਼ਰਾਬ ਦੀ ਠੇਕੇਦਾਰੀ ਉਹਨਾਂ ਦੇ ਕੋਲ ਸੀ ਉਹਨਾਂ ਸ਼ਰਾਬ ਕੱਢਣੀ ਤੇ ਸ਼ਰਾਬ ਵੇਚਣੀ
ਸੋ ਮਰ ਗਇਓ ਰਿਓ ਸੁੱਤ ਓ ਨਾਰ
ਇਸੇ ਕਰਕੇ ਇਹਨਾਂ ਨੂੰ ਕਲਾਲ ਕਹਿੰਦੇ ਸਨ ਤੇ ਜਦੋਂ ਇਹ ਦਿਆਲ ਸਿੰਘ ਜੀ ਸੰਨ 1722 ਵਿੱਚ ਪਰਲੋਕ ਨੂੰ ਗਮਨ ਕਰ ਗਏ ਇਹਨਾਂ ਦਾ ਪੁੱਤਰ ਸਰਦਾਰ ਜੱਸਾ ਸਿੰਘ ਔਰ ਇਹਨਾਂ ਦੀ ਘਰਵਾਲੀ ਪਿੱਛੇ ਰਹਿ ਗਏ
ਉਤੋਂ ਦੋਨ ਕੋ ਅਕਸੈ ਪਿਆਰ
ਮਾਂ ਪੁੱਤਰ ਦਾ ਬੜਾ ਗੂੜਾ ਪਿਆਰ ਸੀ ਮਾਂ ਪੁੱਤਰ ਦਾ ਬੜਾ ਡਾਢਾ ਤੇ ਗੂੜਾ ਸੁਨੇਹ ਸੀ
ਬੁੱਧੀ ਸਿੰਘਨ ਕੀ ਬੇਟੀ ਸੋਏ
ਸਰਦਾਰ ਜੱਸਾ ਸਿੰਘ ਜੀ ਦੀ ਜੋ ਮਾਂ ਸੀ ਇਹ ਵੀ ਸਿੰਘਾਂ ਦੀ ਧੀ ਸੀ ਸਿੰਘਾਂ ਦੇ ਘਰੇ ਵਿਆਹੀ ਸੀ ਤੇ ਹੈ ਵੀ ਇਹ ਸਿੰਘਾਂ ਦੀ ਧੀ ਸੀ
ਪਿਤਾ ਪੜ੍ਹਾਈ ਅੱਛਰ ਤੋਏ
ਇਹਨਾਂ ਦੇ ਪਿਤਾ ਜੀ ਨੇ ਆਪਣੀ ਇਸ ਪੁੱਤਰੀ ਨੂੰ ਗੁਰਮੁਖੀ ਦੇ ਅੱਖਰ ਪੜਾਏ ਹੋਏ ਸਨ ਜੋ ਅੰਮ੍ਰਿਤਮਈ ਬਾਣੀ ਹੈ ਤੁਰਕੀ ਬਾਣੀ ਹੈ ਇਸ ਬਾਣੀ ਦੀ ਸੰਪੂਰਨ ਸੰਥਿਆ ਕਰਵਾਈ ਹੋਈ ਸੀ
ਗੁਰਬਾਣੀ ਤਿਸ ਕੰਤ ਕਨੇਰੇ
ਇਸ ਮਾਈ ਦੇ ਕਹਿੰਦੇ ਗੁਰਬਾਣੀ ਬਹੁਤ ਕੰਠ ਸੀ ਅੱਜ ਅਸੀਂ ਸਾਧ ਸੰਗਤ ਜੀ ਗੁਰਬਾਣੀ ਕੰਠ ਨਹੀਂ ਕਰਦੇ ਰਹਿਤਨਾਮਿਆਂ ਦਾ ਵਚਨ ਹੈ ਸਿੱਖ ਗੁਰੂ ਕਾ ਹੋਏ ਗਿਓ ਜਪ ਜੀ ਕੰਠ ਨਾ ਕੀਨ ਤੰਦੁਲ ਬਿਨ ਤੁਕ ਕਾਮ ਕਿਹੇ ਤੈਸੇ ਸਿੱਖ ਕੋ ਚੀਨ ਗੁਰੂ ਦਾ ਸਿੱਖ ਬਣ ਗਿਆ ਤੇ ਜਪ ਜੀ ਸਾਹਿਬ ਜੀ ਦਾ ਪਾਠ ਵੀ ਕੰਠ ਨਾ ਕੀਤਾ ਕਹਿੰਦੇ ਜਿਵੇਂ ਚੋਲਾਂ ਤੋਂ ਬਿਨਾਂ ਤੁਕ ਕਿਸੇ ਕੰਮ ਦੇ ਨਹੀਂ ਜਿਹਨੇ ਸਿੱਖ ਬਣ ਕੇ ਜਪ ਜੀ ਕੰਠ ਨਾ ਕੀਤੀ ਉਹ ਵੀ ਕਿਸੇ ਕੰਮ ਦਾ ਨਹੀਂ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਰਦਾਰ ਜੱਸਾ ਸਿੰਘ ਜੀ ਦੀ ਮਾਂ ਨੂੰ ਬੜੀ ਬਾਣੀ ਕੰਠ ਸੀ
ਉਤੀ ਸਿੱਖਣੀ ਦੋਏ ਪੱਕ ਕੇਰੇ
ਤੇ ਕਹਿੰਦੇ ਸਿੰਘਾਂ ਦੀ ਧੀ ਸੀ ਫਿਰ ਸਿੰਘਾਂ ਦੇ ਘਰ ਵਿੱਚ ਹੀ ਵਿਆਹੀ ਹੋਈ ਸੀ ਇਸ ਕਰਕੇ ਦੋਵੇਂ ਪਰਿਵਾਰਾਂ ਤੋਂ ਇਹ ਸਿੱਖਣੀ ਸੀ।
ਪੋਥੀ ਰਾਕਤ ਗਾਤਰੇ ਪਾਏ,
ਚਾਹੇ ਬੇਅੰਤ ਬਾਣੀ ਇਹਨਾਂ ਨੂੰ ਕੰਠ ਸੀ, ਫਿਰ ਵੀ ਇਹਨਾਂ ਨੇ ਕੀ ਕਰਨਾ ਵੀ ਖਜ਼ਾਨੇ ਵਿਚ ਨਿਤਨੇਮ ਦੀ ਪੋਥੀ ਰੱਖਣੀ, ਤੇ ਉਹ ਖਜ਼ਾਨਾ ਹਰ ਵੇਲੇ ਇਹ ਆਪਣੇ ਗਾਤਰੇ ਵਿਚ ਪਾ ਕੇ ਰੱਖਿਆ ਕਰਦੇ ਸਨ।
ਸਿੱਖ ਸੰਗਤ ਮੈਂ ਪਹੁੰਚਿਆ ਜਾਏ,
ਤੇ ਜਿੱਥੇ ਵੀ ਸਿੱਖ ਸੰਗਤ ਹੋਣੀ, ਸਾਧ ਸੰਗਤ ਹੋਣੀ, ਉਥੇ ਇਹਨਾਂ ਨੇ ਜਰੂਰ ਪਹੁੰਚਣਾ।
ਬਦੀ ਪ੍ਰਾਤੀ ਉਤ ਚੌਂਕੀ ਕਰੈ,
ਤੇ ਸੰਗਤ ਦੇ ਵਿਚ ਜਾ ਕੇ ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਸ਼ਬਦ ਚੌਂਕੀ ਕਰਨੀ।
ਸਮੇਂ ਸੰਜੈ ਵੀ ਸੋਦਰ ਪੜੈ,
ਕੀਰਤਨ ਬੜਾ ਸੋਹਣਾ ਕਰਿਆ ਕਰਦੇ ਸਨ ਸਾਧ ਸੰਗਤ ਜੀ। ਜੱਸਾ ਸਿੰਘ ਜੀ ਦੀ ਮਾਂ ਇਹ ਦੁਤਾਰਾ ਬਹੁਤ ਵਧੀਆ ਵਜਾਉਂਦੇ ਸਨ, ਤੇ ਤੰਤੀ ਸਾਜ ਵਜਾ ਕੇ ਇਹਨਾਂ ਨੇ ਤੁਰਕੀ ਬਾਣੀ ਦਾ, ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਨਾ। ਜਿੱਥੇ ਵੀ ਸਾਧ ਸੰਗਤ ਹੋਣੀ, ਉਥੇ ਇਹਨਾਂ ਨੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ, ਤੇ ਸੰਧਿਆ ਸਮੇਂ ਆ ਸੋਦਰ ਦੀ ਚੌਂਕੀ ਲਾਣੀ।
ਦੋਹੇਰਾ ਆਪ ਦੁਤਾਰੇ ਵੈ ਫੜੈ ਬਾਲ ਸੁਦਾਸੀ ਪ੍ਰੇਮ,
ਆਪ ਦੁਤਾਰਾ ਫੜ ਕੇ ਕੀਰਤਨ ਕਰਨਾ, ਨਾਲ ਇਹਨਾਂ ਦੇ ਬਾਲਕ ਸਰਦਾਰ ਜੱਸਾ ਸਿੰਘ ਜੀ ਨੇ ਵੀ ਉੱਚੀ ਉੱਚੀ ਸ਼ਬਦ ਪੜਨੇ, ਤੇ ਦਾਸੀ ਭਾਵ ਵਿਚ ਆ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿਚ ਰੰਗ ਕੇ ਇਹ ਆਪਣੇ ਆਪ ਨੂੰ ਰੰਗ ਕੇ ਕੀਰਤਨ ਕਰਿਆ ਕਰਦੇ ਸਨ।
ਦੋ ਵਕਤ ਚੌਂਕੀ ਕਰੈ ਇਹ ਤੋ ਸੁਖੋ ਨੇਮ,
ਤੇ ਇਸ ਮਾਂ ਦਾ ਨੇਮ ਸੀ, ਕੀ ਨੇਮ ਸੀ, ਦੋ ਵੇਲੇ ਇਹਨਾਂ ਨੇ ਸ਼ਬਦ ਚੌਂਕੀ ਕਰਨੀਓ ਹੀ ਕਰਨੀ ਹੈ, ਕੁਝ ਹੋ ਜਾਵੇ। ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਸੰਧਿਆ ਵੇਲੇ ਆ ਜਿਹੜੀ ਸੋਦਰ ਦੀ ਚੌਂਕੀ ਹੈ ਉਹ ਇਹਨਾਂ ਨੇ ਗਾਇਨ ਕਰਨੀ।
ਜੈ ਸਿੱਖ ਸੰਗਤ ਹੋਵੇ ਜੋੜ,
ਸਿੱਖ ਸੰਗਤਾਂ ਦਾ ਜੋੜ ਹੁੰਦਾ ਸੀ, ਸਿੱਖ ਸੰਗਤਾਂ ਦੇ ਦੀਵਾਨ ਸਜਿਆ ਕਰਦੇ ਸਨ।
ਜੋ ਸੱਦੈ ਤਿਸ ਕਰੈ ਨਾ ਮੋੜ,
ਜਿਹੜਾ ਇਹਨਾਂ ਨੂੰ ਸੱਦ ਲੈਂਦਾ ਸੀ ਵੀ ਮਾਤਾ ਜੀ ਤੁਸੀਂ ਸਾਡੇ ਆ ਕੇ ਕੀਰਤਨ ਕਰਨਾ, ਅਸੀਂ ਗੁਰਮਤ ਸਮਾਗਮ ਕਰ ਰਹੇ ਹਾਂ, ਇਹ ਕਿਸੇ ਨੂੰ ਜਵਾਬ ਨਹੀਂ ਸੀ ਦਿਆ ਕਰਦੇ, ਕਿਸੇ ਨੂੰ ਮੋੜਿਆ ਨਹੀਂ ਸੀ ਕਰਦੇ।
ਰਾਤ ਦਿਨ ਕਰ ਜਾਵੇ ਸਾਏ,
ਹਾਂ ਜੇ ਮੰਜ਼ਿਲ ਦੂਰ ਹੁੰਦੀ ਉਦੋਂ ਕਿਹੜਾ ਸਾਧ ਸੰਗਤ ਜੀ, ਗੱਡੀਆਂ ਸੀ, ਪੈਦਲ ਹੀ ਜਾਣਾ ਪੈਂਦਾ ਸੀ, ਤੇ ਜੇ ਮੰਜ਼ਿਲ ਦੂਰ ਹੋਣੀ ਇਹਨਾਂ ਨੇ ਰਾਤ ਦਿਨ ਲਗਾਤਾਰ ਤੁਰ ਕੇ ਉਸ ਸਮਾਗਮ ਵਾਲੀ ਜਗ੍ਹਾ ਤੇ ਪਹੁੰਚਣਾ।
ਘਰ ਚੌਂਕੀ ਦੇ ਸ਼ਬਦ ਸੁਣਾਏ,
ਉੱਥੇ ਕੀਰਤਨ ਕਰਨਾ, ਧੁਰਕੀ ਬਾਣੀ ਦੇ ਸ਼ਬਦ ਗਾਇਨ ਕਰਨੇ, ਤੇ ਸਾਰੀ ਸੰਗਤ ਨੂੰ ਸੁਣਾ ਕੇ ਨਿਹਾਲ ਕਰਨਾ।
ਹਰ ਮੇਲੇ ਜਾਵੇ ਗੁਰਦੁਆਰੇ,
ਜਦੋਂ ਜੋੜ ਮੇਲੇ ਹੋਣੇ ਗੁਰੂ ਘਰਾਂ ਦੇ ਵਿਚ, ਤੇ ਹਰ ਇਕ ਜੋੜ ਮੇਲੇ ਤੇ ਇਹ ਗੁਰੂ ਘਰਾਂ ਵਿਚ ਜਾਇਆ ਕਰਦੇ ਸਨ।
ਖੁੰਜਿਆ ਨਹੀਂ ਵੈ ਗੁਰ ਕੀ ਕਾਰ,
ਤੇ ਕਹਿੰਦੇ ਇਹ ਗੁਰੂ ਦੀ ਕਾਰ ਤੋਂ ਖੁੰਜਿਆ ਨਹੀਂ ਸੀ ਕਰਦੇ, ਇਹ ਧਰਮੀ ਮਾਤਾ ਗੁਰੂ ਦੀ ਕਾਰ ਤੋਂ ਕਦੇ ਖੁੰਜਿਆ ਨਹੀਂ ਸੀ ਕਰਦੀ।
ਜਹਾਂ ਖਾਲਸੋ ਲਾਏ ਦੀਵਾਨ,
ਗੁਰੂ ਦੀ ਕਾਰ ਕਿਹੜੀ ਹੈ, ਗੁਰੂ ਦੀ ਕਾਰ ਹੈ ਜੋ ਕੀਰਤਨ ਕਰਨਾ ਹੈ, ਕਥਾ ਕਰਨੀ ਹੈ, ਗੁਰਬਾਣੀ ਦਾ ਪਾਠ ਕਰਨਾ ਹੈ, ਗੁਰੂ ਘਰ ਦੇ ਵਿਚ ਸੇਵਾ ਸਿਮਰਨ ਕਰਨਾ, ਇਹ ਗੁਰੂ ਦੀ ਕਾਰ ਹੈ। ਇਸ ਗੁਰੂ ਦੀ ਕਾਰ ਤੋਂ ਇਹ ਕਦੇ ਵੀ ਖੁੰਝਿਆ ਨਹੀਂ ਸੀ ਕਰਦੇ।
ਜਹਾਂ ਖਾਲਸੋ ਲਾਏ ਦੀਵਾਨ,
ਜਿੱਥੇ ਗੁਰੂ ਖਾਲਸਾ ਪੰਥ ਦੀਵਾਨ ਸਜਾਇਆ ਕਰਦਾ ਸੀ,
ਆਏ ਕਰੈ ਸ਼ਬਦ ਚੌਂਕੀ ਗਾਨ,
ਉੱਥੇ ਜਾ ਕੇ ਇਹ ਧਰਮੀ ਮਾਤਾ ਤੁਰਕੀ ਬਾਣੀ ਦਾ, ਰੱਬੀ ਬਾਣੀ ਦਾ, ਅਕਾਲੀ ਬਾਣੀ ਦਾ ਕੀਰਤਨ ਕਰਦੀ ਹੈ।
ਸੁਣ ਖਾਲਸੋ ਅੰਮ੍ਰਿਤਸਰ ਆਇਓ,
ਤੇ ਇਹਨਾਂ ਨੇ ਸੁਣਿਆ ਵੀ ਅੰਮ੍ਰਿਤਸਰ ਸਾਹਿਬ ਜੀ ਦੇ ਨੇੜੇ ਜੋ ਕਰਤਾਰਪੁਰ ਸਾਹਿਬ ਹੈ, ਇੱਥੇ ਗੁਰੂ ਦਾ ਖਾਲਸਾ ਪੰਥ ਉਤਰਿਆ ਹੋਇਆ,
ਤਿੰਨ ਵੀ ਦਰਸ਼ਨ ਪੰਥੈ ਪਾਇਓ,
ਤੇ ਇਹ ਫਿਰ ਧਰਮੀ ਮਾਤਾ ਆਪਣੇ ਭਰਾ ਸਰਦਾਰ ਬਾਘ ਸਿੰਘ ਜੀ ਦੇ ਨਾਲ, ਆਪਣੇ ਪੁੱਤਰ ਸਰਦਾਰ ਜੱਸਾ ਸਿੰਘ ਜੀ ਦੇ ਨਾਲ ਗੁਰੂ ਖਾਲਸੇ ਪੰਥ ਦੇ ਦਰਸ਼ਨ ਕਰਨ ਵਾਸਤੇ ਗਈ।
ਕੀਤੀ ਚੌਂਕੀ ਪ੍ਰੇਮੈ ਲਾਏ,
ਤੇ ਇੱਥੇ ਗੁਰੂ ਖਾਲਸੇ ਪੰਥ ਵਿਚ ਇਹਨਾਂ ਨੇ ਬੜੇ ਪ੍ਰੇਮ ਦੇ ਨਾਲ ਧੁਰਕੀ ਬਾਣੀ ਦਾ ਕੀਰਤਨ ਕੀਤਾ। ਜਦੋਂ ਪ੍ਰੇਮ ਵਿਚ ਰੰਗ ਕੇ ਇਹਨਾਂ ਨੇ ਰੀਝ ਰੀਝ ਕੇ ਗੁਰਬਾਣੀ ਦੇ ਸ਼ਬਦ ਗਾਏ,
ਸੁਣੀ ਪੰਥ ਬਹੁ ਸ਼ਾਂਤ ਵਰਤਾਏ,
ਸਾਰੇ ਖਾਲਸੇ ਪੰਥ ਨੇ ਕੀਰਤਨ ਸਰਵਣ ਕੀਤਾ, ਸਾਰਿਆਂ ਦੇ ਮਨਾਂ ਵਿਚ ਸ਼ਾਂਤੀ ਵਰਤ ਗਈ।
ਅਤ ਪ੍ਰਸੰਨ ਪੰਥ ਤਿਸ ਪਰ ਭਇਓ,
ਧਰਮੀ ਮਾਤਾ ਉੱਤੇ ਸਰਦਾਰ ਜੱਸਾ ਸਿੰਘ ਜੀ ਉੱਤੇ ਵੀ ਨਾਲ ਕੀਰਤਨ ਕਰਿਆ ਕਰਦੇ ਸੀ, ਨਾਲ ਸਾਈਡ ਤੇ ਬਹਿ ਕੇ ਇਹਨਾਂ ਵੀ ਬੋਲਿਆ ਕਰਨ, ਤੇ ਇਹਨਾਂ ਉੱਤੇ ਸਾਰਾ ਪੰਥ ਬੜਾ ਪ੍ਰਸੰਨ ਹੋਇਆ, ਸਾਰੇ ਪੰਥ ਨੇ ਬੜੀਆਂ ਖੁਸ਼ੀਆਂ ਕੀਤੀਆਂ।
ਭਲੇ ਵਕਤ ਕਿਤੋਂ ਆਇਓ,
ਕਹਿੰਦੇ ਕੋਈ ਭਲਾ ਵਕਤ ਸੀ ਜਦੋਂ ਇਹ ਚੱਲ ਕੇ ਗੁਰੂ ਖਾਲਸੇ ਪੰਥ ਦੀ ਸ਼ਰਨ ਵਿਚ ਆਏ ਹਨ,
ਕਪੂਰ ਸਿੰਘ ਲਿਓ ਬਾਲ ਬੁਲਾਏ
ਤੇ ਨਵਾਬ ਕਪੂਰ ਸਿੰਘ ਜੀ ਅਕਾਲੀ ਉਨ੍ਹਾਂ ਨੇ ਇਸ ਬਾਲਕ ਸਰਦਾਰ ਜੱਸਾ ਸਿੰਘ ਜੀ ਨੂੰ ਆਪਣੇ ਕੋਲ ਸੱਦ ਲਿਆ
ਕੀ ਉਹ ਸਿੰਘ ਨਿਜ ਅੰਮ੍ਰਿਤ ਛਕਾਏ
ਤੇ ਕੋਲ ਸੱਦ ਕੇ ਇਨ੍ਹਾਂ ਦੇ ਮਾਮੇ ਸਰਦਾਰ ਬਾਘ ਸਿੰਘ ਜੀ ਨੂੰ ਆਖਿਆ ਕਿ ਬਾਘ ਸਿੰਘ ਜੀ ਆ ਜੋ ਤੁਹਾਡਾ ਭਾਣਜਾ ਹੈ ਇਹ ਜੋ ਬਾਲਕ ਸਰਦਾਰ ਜੱਸਾ ਸਿੰਘ ਹੈ ਇਹ ਤੁਸੀਂ ਸਾਨੂੰ ਦੇ ਦਿਓ ਇਹ ਪੰਥ ਦੀ ਅਰਦਾਸੇ ਕਰਾ ਦਿਓ ਕਿਉਂਕਿ ਇਨ੍ਹਾਂ ਉੱਤੇ ਬੜੇ ਪ੍ਰਸੰਨ ਹੋਏ ਨਵਾਬ ਕਪੂਰ ਸਿੰਘ ਜੀ ਤੇ ਬਾਘ ਸਿੰਘ ਜੀ ਨੇ ਆਪਣੀ ਭੈਣ ਦੇ ਨਾਲ ਸਲਾਹ ਕੀਤੀ ਉਹ ਧਰਮੀ ਮਾਤਾ ਕਹਿੰਦੀ ਜੇ ਮੇਰਾ ਪੁੱਤ ਪੰਥ ਦੇ ਲੇਖੇ ਲੱਗ ਜੇ ਤੇ ਹੋਰ ਚਾਹੀਦਾ ਕੀ ਹੋਰ ਕੀ ਚਾਹੀਦਾ ਇਹਨਾਂ ਸਾਧ ਸੰਗਤ ਜੀ ਬੇਨਤੀ ਕੀਤੀ ਨਵਾਬ ਕਪੂਰ ਸਿੰਘ ਜੀ ਨੂੰ ਜੱਸਾ ਸਿੰਘ ਜੀ ਦੀ ਬਾਂਹ ਫੜਾ ਦਿੱਤੀ ਵੀ ਅੱਜ ਤੋਂ ਬਾਅਦ ਇਹ ਤੁਹਾਡਾ ਪੁੱਤਰ ਹੈ ਅੱਜ ਤੋਂ ਬਾਅਦ ਇਹ ਤੁਹਾਡਾ ਪੁੱਤਰ ਹੈ ਤੇ ਉਸ ਵੇਲੇ ਫਿਰ ਨਵਾਬ ਕਪੂਰ ਸਿੰਘ ਹੋਰਾਂ ਨੇ ਕੁੰਦਨ ਤਾਂ ਇਹ ਪਹਿਲਾਂ ਹੀ ਬਣੇ ਹੋਏ ਸੀ ਸਰਦਾਰ ਜੱਸਾ ਸਿੰਘ ਜੀ ਉਹਨਾਂ ਅੰਮ੍ਰਿਤ ਛਕਾਇਆ ਜਦੋਂ ਅੰਮ੍ਰਿਤ ਛਕਾਇਆ ਤੇ ਸਾਧ ਸੰਗਤ ਜੀ ਪਾਰਸ ਬਣ ਗਏ ਸਰਦਾਰ ਜੱਸਾ ਸਿੰਘ ਜੀ ਪਾਰਸ ਬਣ ਗਏ ਕੁੰਦਨ ਤਾਂ ਪਹਿਲਾਂ ਹੀ ਬਣੇ ਹੋਏ ਸੀ ਕਿਉਂਕਿ ਬਾਦਸ਼ਾਹੀ ਝੱਖੜ ਦੀ ਕੁਠਾਲੀ ਦੇ ਵਿਚ ਇਹ ਤਪ ਤਪ ਕੇ ਕੁੰਦਨ ਬਣ ਚੁੱਕੇ ਸੀ ਫਿਰ ਹਰ ਵੇਲੇ ਇਨ੍ਹਾਂ ਨੇ ਧੁਰਕੀ ਬਾਣੀ ਨੂੰ ਗਾਣਾ ਧੁਰਕੀ ਬਾਣੀ ਨੂੰ ਪੜ੍ਹੀ ਜਾਣਾ ਸੰਗਤ ਦੀ ਸੇਵਾ ਕਰਨੀ ਹਰ ਵੇਲੇ ਸਿਮਰਨ ਕਰਨਾ ਕੁੰਦਨ ਬਣੇ ਹੋਏ ਸੀ ਜਦੋਂ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਪਈਆਂ ਅੰਮ੍ਰਿਤ ਦੇ ਚੂਲੇ ਗਏ ਤੇ ਇਹ ਪਾਰਸ ਬਣ ਗਏ
ਦੋਏਰਾ ਮਾਤਾ ਵੀ ਉਸ ਹੋਏ ਖੁਸ਼ੀ ਦੀਨੀ ਬਾਂਹ ਫੜਾਏ
ਤੇ ਜਦੋਂ ਇਨ੍ਹਾਂ ਦੀ 6 ਸਾਲ ਦੀ ਉਮਰ ਸੀ ਨਾ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਦੀ ਮਾਤਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸਨ ਤੇ ਮਾਤਾ ਸੁੰਦਰੀ ਜੀ ਦਿੱਲੀ ਵਿਚ ਰਹਿ ਰਹੇ ਸਨ ਮਾਤਾ ਸਰਦਾਰ ਜੱਸਾ ਸਿੰਘ ਜੀ ਨੂੰ ਆਪਣੇ ਪੁੱਤਰ ਨੂੰ ਨਾਲ ਲੈ ਕੇ ਮਾਤਾ ਸੁੰਦਰੀ ਜੀ ਦੀ ਸ਼ਰਨ ਵਿਚ ਆਈ ਇੱਥੇ ਅੰਮ੍ਰਿਤ ਵੇਲੇ ਵੀ ਕੀਰਤਨ ਕਰਨਾ ਸੰਧਿਆ ਵੇਲੇ ਵੀ ਕੀਰਤਨ ਕਰਨਾ ਜੱਸਾ ਸਿੰਘ ਜੀ ਨੇ ਬੜੀ ਸੇਵਾ ਕਰਨੀ ਮਾਤਾ ਸੁੰਦਰੀ ਜੀ ਨੇ ਵੀ ਜੱਸਾ ਸਿੰਘ ਜੀ ਨੂੰ ਪੁੱਤਰਾਂ ਵਾਂਗੂ ਪਾਲਿਆ ਸੀ ਪੁੱਤਰਾਂ ਵਾਂਗੂ ਪਾਲਿਆ ਸੀ 7 ਸਾਲ ਇਹ ਸਰਦਾਰ ਜੱਸਾ ਸਿੰਘ ਜੀ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਰਹੇ ਸਨ 7 ਸਾਲ ਲਗਾਤਾਰ 1723 ਤੋਂ ਲੈ ਕੇ ਇਹ ਫਿਰ 1723 ਤੋਂ ਲੈ ਕੇ 7 ਸਾਲ ਇਹਨਾਂ ਲਗਾਤਾਰ ਫਿਰ ਮਾਤਾ ਸੁੰਦਰੀ ਜੀ ਦੀ ਸੇਵਾ ਕੀਤੀ 1722 ਵਿਚ ਇਹਨਾਂ ਦੇ ਪਿਤਾ ਜੀ ਚੜ੍ਹਾਈ ਕੀਤੇ ਸਾਲ ਬਾਅਦ ਇਹ ਮਾਤਾ ਸੁੰਦਰੀ ਜੀ ਦੇ ਕੋਲ ਗਏ ਸਨ ਤੇ ਜਦੋਂ ਵੱਡੀ ਭਾਰੀ ਸੇਵਾ ਕੀਤੀ ਮਾਤਾ ਜੀ ਇਹਨਾਂ ਉੱਤੇ ਬੜੇ ਪ੍ਰਸੰਨ ਹੋਏ ਤੇ ਇਹਨਾਂ ਦੇ ਮਾਮਾ ਸਰਦਾਰ ਬਾਘ ਸਿੰਘ ਜੀ ਹੱਲੋਵਾਲੀਏ ਜਦੋਂ ਆਪਣੀ ਭੈਣ ਤੇ ਆਪਣੇ ਭਾਣਜੇ ਨੂੰ ਲੈਣ ਵਾਸਤੇ ਗਏ ਤੇ ਮਾਤਾ ਜੀ ਨੇ 2 ਵੇਰਾਂ ਤਾਂ ਇਹਨਾਂ ਨੂੰ ਵਾਪਸ ਕਰ ਦਿੱਤਾ ਵੀ ਤੁਸੀਂ ਚਲੇ ਜਾਓ ਫਿਰ ਇਹਨਾਂ ਨੇ 3 ਵੇਰਾ ਜਾ ਕੇ ਬੜਾ ਹੱਟ ਕੀਤਾ ਵੀ ਨਹੀਂ ਹੁਣ ਮੈਂ ਇਹਨਾਂ ਨੂੰ ਆਪਣੇ ਦੇਸ਼ ਵਿਚ ਲੈ ਕੇ ਜਾਣਾ ਚਾਹੁੰਦਾ ਮੈਂ ਪੰਜਾਬ ਵਿਚ ਲੈ ਕੇ ਜਾਣਾ ਚਾਹੁੰਦਾ ਮਾਤਾ ਜੀ ਆਪ ਜੀ ਖੁਸ਼ੀਆਂ ਬਖਸ਼ੋ ਤੇ ਫਿਰ ਮਾਤਾ ਜੀ ਨੇ ਉਸ ਵੇਲੇ ਜੱਸਾ ਸਿੰਘ ਜੀ ਤੋਂ ਵਿਛੜਨਾ ਨਹੀਂ ਸੀ ਚਾਹੁੰਦੇ ਮਾਤਾ ਜੀ ਨੇ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਨੂੰ ਇੱਕ ਢਾਲ ਇੱਕ ਗੁਰਜ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਇੱਕ ਕਿਰਪਾਨ ਤੀਰ ਕਮਾਨ ਤੇ ਤੀਰਾਂ ਦਾ ਭੱਥਾ ਤੇ ਇੱਕ ਚਾਂਦੀ ਦੀ ਚੋਬ ਦਿੱਤੀ ਸੀ ਤੇ ਇਹ ਵਚਨ ਕੀਤਾ ਸੀ ਜੱਸਾ ਸਿਆਂ ਤੇਰੀ ਸੰਤਾਨ ਦੇ ਅੱਗੇ ਔਰ ਤੇਰੇ ਅੱਗੇ ਇਹ ਆਸਿਆਂ ਵਾਲੇ ਇਹ ਚੋਬਦਾਰ ਚੱਲਿਆ ਕਰਨਗੇ ਮਾਤਾ ਜੀ ਨੇ ਇਸ ਤਰ੍ਹਾਂ ਵਰ ਦੇ ਕੇ ਬਖਸ਼ਿਸ਼ਾਂ ਦੇ ਕੇ ਇਹਨਾਂ ਨੂੰ ਦਿੱਲੀ ਤੋਂ ਭੇਜਿਆ ਸੀ ਤੇ ਉਹ ਜੋ ਗੁਰਜ ਦਿੱਤੀ ਸੀ ਢਾਲ ਦਿੱਤੀ ਸੀ ਉਹ ਅੱਜ ਵੀ ਸਾਧ ਸੰਗਤ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਤੋਸ਼ੇਖਾਨੇ ਦੇ ਵਿਚ ਪਈ ਹੋਈ ਹੈ ਸੰਗਤਾਂ ਦਰਸ਼ਨ ਕਰਦੀਆਂ ਹਨ ਦੀਦਾਰੇ ਕਰਦੀਆਂ ਹਨ ਤੇ ਆਪਣਾ ਜੀਵਨ ਸਫਲ ਕਰਦੀਆਂ ਹਨ ਤੇ ਸਰਦਾਰ ਜੱਸਾ ਸਿੰਘ ਜੀ ਦੇ ਉੱਤੇ ਹੁਣ ਨਵਾਬ ਕਪੂਰ ਸਿੰਘ ਜੀ ਨੇ ਬੜੀ ਭਾਰੀ ਮਿਹਰ ਕੀਤੀ ਹੈ
ਭਲੇ ਪਾਗ ਉਸਕੇ ਮੈਂ ਰਿਓ ਨਵਾਬੇ ਪਾਏ
ਤੇ ਕਹਿੰਦੇ ਵੱਡੇ ਭਾਗ ਜਾਗੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦੇ ਇਹ ਨਵਾਬ ਕਪੂਰ ਸਿੰਘ ਜੀ ਦੇ ਕੋਲ ਰਹਿ ਗਏ
ਨਵਾਬ ਮਿਹਰ ਜੱਸਾ ਸਿੰਘ ਆਏ
ਨਵਾਬ ਕਪੂਰ ਸਿੰਘ ਜੀ ਅਕਾਲੀ ਦੇ ਮਨ ਵਿਚ ਮਿਹਰ ਆਈ ਉਨ੍ਹਾਂ ਨੇ ਜੱਸਾ ਸਿੰਘ ਉਤੇ ਬੜੀਆਂ ਮਿਹਰਾਂ ਕੀਤੀਆਂ ਬੜੀ ਕਿਰਪਾ ਦ੍ਰਿਸ਼ਟੀ ਕੀਤੀ ਕਿਉਂਕਿ ਹੋਣਹਾਰ ਬਾਲਕ ਸੀ ਉਨ੍ਹਾਂ ਨੇ ਪਹਿਚਾਣ ਲਿਆ ਆਪਣੀ ਪਾਰਖੂ ਦ੍ਰਿਸ਼ਟੀ ਨਾਲ
ਦਾਨੋ ਕੋਲਨ ਕਿਉ ਵਰਤਾਏ
ਦਲ ਪੰਥ ਵਿਚ ਤੇਰੀ ਇਹ ਮਰਿਆਦਾ ਤੇਰੀ ਇਹ ਸੇਵਾ ਹੈ ਕਿ ਤੂੰ ਘੋੜਿਆਂ ਨੂੰ ਦਾਣਾ ਵਰਤਾਇਆ ਕਰ ਘੋੜਿਆਂ ਨੂੰ ਦਾਣਾ ਵਰਤਾਇਆ ਕਰ
ਕਈ ਰੋਜ਼ ਉਹਨ ਕੰਮ ਚਲਾਇਆ
ਸਾਧ ਸੰਗਤ ਜੀ ਕਈ ਮਹੀਨੇ ਸਰਦਾਰ ਜੱਸਾ ਸਿੰਘ ਜੀ ਇਹ ਸੇਵਾ ਕਰਦੇ ਰਹੇ ਘੋੜੇ ਕਿਤੇ ਦਲ ਪੰਥ ਵਿਚ ਥੋੜੇ ਸਨ ਕਹਿੰਦੇ ਉਸ ਵੇਲੇ 12,000 ਘੋੜਾ ਸੀ 12,000 ਘੋੜੇ ਨੂੰ ਦਾਣਾ ਵੀ ਇਸ ਬਾਲਕ ਨੇ ਵੰਡਣਾ ਉਮਰ ਕਿੰਨੀ ਹੈ 11-12 ਸਾਲਾਂ ਦੀ 11-12 ਸਾਲਾਂ ਦੀ ਉਮਰ ਹੈ ਤੇ 12,000 ਘੋੜਿਆਂ ਵਾਸਤੇ ਦਾਣਾ ਵੰਡਣਾ ਤੇ ਫਿਰ ਸਾਧ ਸੰਗਤ ਜੀ ਘਾਹ ਪੱਠਾ ਵੀ ਵੰਡਣਾ ਸਰੀਰ ਦੇ ਵਿਚ ਬਲ ਸੀ ਤੇ ਕਹਿੰਦੇ ਉਸ ਕਰਕੇ ਇਹ ਸੇਵਾ ਕਰੀ ਜਾਂਦੇ ਸਨ
ਅਕਸਰ ਬਾਲਕ ਲੋਕਨ ਲਵਾਇਓ
ਘੋੜਿਆਂ ਵਾਸਤੇ ਦਾਣਾ ਵੰਡਦੇ ਸੀ ਕਿਤੇ ਕੋਈ ਥੋੜੀ ਗੱਲ ਥੋੜੀ ਹੁੰਦੀ ਹੈ ਵੀ 12,000 ਘੋੜਿਆਂ ਵਾਸਤੇ ਦਾਣਾ ਵਰਤਾਉਣਾ ਤੇ ਸਿੰਘਾਂ ਨੇ ਕੀ ਕਰਨਾ ਉਹਨਾਂ ਨੇ ਹਮਕੀ ਤੁਮਕੀ ਕਹਿ ਕੇ ਇਹਨਾਂ ਨੂੰ ਛੇੜਨਾ ਕਿਸੇ ਨੇ ਕਹਿਣਾ ਉਹ ਤੂੰ ਮੈਨੂੰ ਦਾਣਾ ਘੱਟ ਪਾਇਆ ਉਹਨੂੰ ਜ਼ਿਆਦਾ ਪਾ ਦਿੱਤਾ ਉਹਨੇ ਹੂਲ ਮਾਰ ਦੇਣੀ ਕਿਸੇ ਨੇ ਧੱਪਾ ਮਾਰ ਦੇਣਾ ਤੇ ਹੁਣ ਇਹ ਬਾਲਕ ਸੀ ਤੇ ਇਹਨਾਂ ਨੇ ਰੋਣ ਲੱਗ ਪੈਣਾ
ਬ੍ਰਾਹਮਣ ਹੋ ਤੋ ਬਾਲਕਨ ਜ਼ੋਰ
ਰਤਨ ਸਿੰਘ ਜੀ ਕਹਿੰਦੇ ਬਾਲਕਾਂ ਦਾ ਜ਼ੋਰ ਤਾਂ ਰੋਣ ਤਾਂ ਹੀ ਹੁੰਦਾ ਬਾਲਕ ਕੀ ਕਰ ਸਕਦਾ ਬੱਚਾ ਕੀ ਕਰ ਸਕਦਾ ਉਹਦਾ ਜ਼ੋਰ ਤਾਂ ਇਹੀ ਹੈ ਵੀ ਉਹ ਰੋ ਸਕਦਾ ਹੈ
ਰੋਵਤ ਆਇਓ ਕਪੂਰ ਸਿੰਘ ਕੋਲ
ਜੱਸਾ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਹੋਰਾਂ ਦੇ ਕੋਲ ਆਏ ਹਨ
ਮੈਥੋਂ ਦਾਣਾ ਵਰਤੇ ਨਾਏ
ਕਹਿੰਦੇ ਜਥੇਦਾਰ ਸਾਹਿਬ ਇਹ ਘੋੜਿਆਂ ਨੂੰ ਦਾਣਾ ਮੇਰੇ ਕੋਲੋਂ ਨਹੀਂ ਵਰਤਾਇਆ ਜਾਂਦਾ ਮੈਂ ਨਹੀਂ ਇਹ ਦਾਣਾ ਵਰਤਾ ਸਕਦਾ
ਢੋਲ ਚੱਪੋ ਮੈਂ ਬਹੁਤ ਕਰਾਏ
ਆ ਜਿਹੜੇ ਸਿੰਘ ਨੇ ਨਾਲੇ ਮੈਨੂੰ ਹਮਕੀ ਤੁਮਕੀ ਕਹਿ ਕੇ ਛੇੜਦੇ ਨਾਲੇ ਮੇਰੇ ਢੋਲ ਧੱਪੇ ਮਾਰਦੇ ਕੋਈ ਹੂਲ ਮਾਰ ਜਾਂਦਾ ਹੈ
ਹੋਏ ਖੁਸ਼ੀ ਨਵਾਬ ਸੱਦ ਲਏ ਪਾਸ
ਨਵਾਬ ਕਪੂਰ ਸਿੰਘ ਜੀ ਜੱਸਾ ਸਿੰਘ ਜੀ ਉੱਤੇ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਜੱਸਾ ਸਿੰਘ ਜੀ ਨੂੰ ਆਪਣੇ ਕੋਲ ਸੱਦ ਲਿਆ
ਦਇਓ ਹਾਥ ਇਓ ਸਿਰ ਪਰ ਖਾਸ
ਕਹਿੰਦੇ ਆਪਣਾ ਖਾਸ ਹੱਥ ਜੱਸਾ ਸਿੰਘ ਜੀ ਦੇ ਸਿਰ ਉੱਤੇ ਰੱਖਿਆ ਖਾਸ ਹੱਥ ਤੋਂ ਭਾਵ ਹੈ ਕਿ ਜਿੰਨੀਆਂ ਬਰਕਤਾਂ ਸੀ ਜਿੰਨੀਆਂ ਖੁਸ਼ੀਆਂ ਸੀ ਉਹ ਸਾਰੀਆਂ ਹੀ ਜੱਸਾ ਸਿੰਘ ਜੀ ਨੂੰ ਦੇ ਦਿੱਤੀਆਂ
ਕਈ ਕਹੀ ਬਾਤ ਮੁੱਕ ਦਿਓ ਪਿਆਰ
ਤੇ ਬੜਾ ਪਿਆਰ ਤੇ ਲਾਡ ਕੀਤਾ ਜੱਸਾ ਸਿੰਘ ਜੀ ਨੂੰ 11-12 ਸਾਲ ਦੀ ਇਹਨਾਂ ਦੀ ਉਮਰ ਹੈ ਬੜਾ ਲਾਡ ਪਿਆਰ ਦੁਲਾਰ ਕੀਤਾ ਤੇ ਦੁਲਾਰ ਕਰਕੇ ਪਿਆਰ ਕਰਕੇ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ
ਤੂੰ ਦਾਣੋ ਦੇਣਾ ਬਗ ਹਜ਼ਾਰ
ਤੇ ਜੱਸਾ ਸਿਆਂ ਤੂੰ ਤਾਂ ਕਈ ਘੋੜਿਆਂ ਨੂੰ ਦਾਣਾ ਵੰਡਦਾ ਹੈ ਘੋੜਿਆਂ ਦੇ ਵਗ ਨੂੰ ਹਜ਼ਾਰਾਂ ਘੋੜੇ ਨੇ ਉਹਨਾਂ ਨੂੰ ਦਾਣਾ ਵਰਤਾਉਂਦਾ ਹੈ
ਅਮ ਤੋ ਕੀਨੋ ਪੰਥ ਨਵਾਬੈ
ਵੇਖ ਮੈਂ ਘੋੜਿਆਂ ਦੀ ਲਿੱਦ ਚੁੱਕਦਾ ਸੀ ਤੂੰ ਘੋੜਿਆਂ ਨੂੰ ਦਾਣਾ ਵੰਡਦਾ ਤੇ ਮੈਂ ਘੋੜਿਆਂ ਦੀ ਲਿੱਦ ਚੁੱਕਦਾ ਸੀ ਵੇਖ ਇਹ ਪੰਥ ਕਿੱਡਾ ਵੱਡਾ ਗਰੀਬ ਨਵਾਜ ਹੈ ਇਹਨਾਂ ਨੇ ਲਿੱਦ ਚੁੱਕਣ ਵਾਲੇ ਨੂੰ ਨਵਾਬ ਬਣਾ ਦਿੱਤਾ ਹਾਂਜੀ
ਤੇਰੇ ਕਲਯੁਗ ਪਤਿਸ਼ਾਹ ਤਾਬੈ
ਤੂੰ ਤਾਂ ਘੋੜਿਆਂ ਨੂੰ ਦਾਣਾ ਵੰਡਦਾ ਮੈਂ ਵੰਡਦਾ ਮੈਂ ਲਿੱਦ ਚੁੱਕਦਾ ਸੀ ਤੂੰ ਘੋੜਿਆਂ ਨੂੰ ਦਾਣਾ ਵੰਡਦਾ ਤੇਰਾ ਰੁਤਬਾ ਮੇਰੇ ਨਾਲੋਂ ਉੱਤੇ ਤੇਰਾ ਰੁਤਬਾ ਮੇਰੇ ਨਾਲੋਂ ਉੱਤੇ ਹੈ ਇਹ ਪੰਥ ਤੈਨੂੰ ਪਾਤਸ਼ਾਹ ਬਣਾ ਦੇਗਾ
ਬੋਲੇ ਸੋਨਿਆ
ਮੈਂ ਲਿੱਦ ਚੁੱਕਦਾ ਸਾਂ ਤੇ ਮੈਨੂੰ ਨਵਾਬੀ ਦੇ ਦਿੱਤੀ ਹੈ ਤੇ ਜੱਸਾ ਸਿਆਂ ਤੂੰ ਘੋੜਿਆਂ ਨੂੰ ਦਾਣਾ ਵੰਡਦਾ ਇਹ ਤੈਨੂੰ ਬਾਦਸ਼ਾਹੀ ਦੇਣਗੇ
ਉਸੀ ਵਕਤ ਤੇ ਭਇਓ ਨਿਹਾਲ
ਬਚਨ ਕਹਿਣ ਦੀ ਢਿੱਲ ਸੀ ਉਸੇ ਵੇਲੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਨਿਹਾਲ ਹੋ ਗਏ
ਸ਼ਾ ਕਹਾਇਓ ਜੱਸਾ ਸਿੰਘ ਕਲਾਲ
ਜਿਹੜੇ ਜਾਤੀ ਦੇ ਕਲਾਲ ਸੀ ਅਨਾਥ ਸੀ ਯਤੀਮ ਸੀ ਸੰਨ 1763 ਈਸਵੀ ਨੂੰ ਫਿਰ ਇਹ ਸਾਧ ਸੰਗਤ ਜੀ ਪਾਤਸ਼ਾਹ ਬਣੇ, ਪੰਥ ਪਾਤਸ਼ਾਹ ਬਣੇ। ਪੰਥ ਨੇ ਇਹਨਾਂ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਦੇ ਕੇ ਨਿਵਾਜਿਆ। ਜਦੋਂ ਉਮੈਦ ਖਾਨ ਇਹਨੇ ਕੀ ਕੀਤਾ ਵੀ ਇਹਨੇ ਸਰਦਾਰ ਚੜ੍ਹਤ ਸਿੰਘ ਜੀ ਦੇ ਉੱਤੇ ਚੜ੍ਹਾਈ ਕਰ ਦਿੱਤੀ, ਗੁਜਰਾਂ ਵਾਲੇ ਨੂੰ ਜਾ ਕੇ ਘੇਰਾ ਪਾ ਲਿਆ। ਜਦੋਂ ਗੁਜਰਾਂ ਵਾਲੇ ਨੂੰ ਘੇਰਾ ਪਾ ਲਿਆ ਤੇ ਅੰਦਰ ਸਰਦਾਰ ਚੜ੍ਹਤ ਸਿੰਘ ਨੇ ਕਿਹੜਾ ਚੂੜੀਆਂ ਪਾਈਆਂ ਹੋਈਆਂ ਸੀ, ਉਹਨੇ ਵੀ ਅੰਦਰੋਂ ਡੱਟ ਕੇ ਮੁਕਾਬਲਾ ਕੀਤਾ। ਉਸ ਵੇਲੇ ਫਿਰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਏ ਨੂੰ ਪਤਾ ਲੱਗਾ ਵੀ ਜਿਹੜਾ ਉਮੈਦ ਖਾਂ ਹੈ ਉਹਨੇ ਚੜ੍ਹਤ ਸਿੰਘ ਉੱਤੇ ਚੜ੍ਹਾਈ ਕੀਤੀ ਹੈ। ਫਿਰ ਇਹਨਾਂ ਕੀ ਕੀਤਾ ਵੀ ਜਿਹੜੀ ਘਨੱਈਆ ਦੀ ਮਿਸਲ ਸੀ, ਭੰਗੀਆਂ ਦੀ ਮਿਸਲ ਸੀ, ਇਸੇ ਤਰ੍ਹਾਂ ਲਹਿਣਾ ਸਿੰਘ ਸੀ, ਇਤਿਹਾਦਿਕ ਮਿਸਲਾਂ ਨੂੰ ਨਾਲ ਲੈ ਕੇ ਇਹ ਗੁਜਰਾਂ ਵਾਲੇ ਨੂੰ ਤੁਰ ਪਏ ਤੇ ਅੱਧੀ ਰਾਤ ਨੂੰ ਜਾ ਕੇ ਇਹਨਾਂ ਨੇ ਉਮੈਦ ਖਾਨ ਉੱਤੇ ਇਹੋ ਜਿਹਾ ਹੱਲਾ ਬੋਲਿਆ ਕਿ ਉਮੈਦ ਖਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਿੰਨੀਆਂ ਇਹਦੇ ਕੋਲ ਤੋਪਾਂ ਸੀ, ਜੰਬੂਰੇ ਸਨ, ਜਲੈਲਾਂ ਸਨ, ਹਾਥੀ ਸਨ, ਘੋੜੇ ਸਨ, ਤਮਾਂਚੇ ਸਨ, ਜਿੰਨਾ ਜੰਗੀ ਸਾਜੋ ਸਮਾਨ ਸੀ ਇਹ ਉੱਥੇ ਹੀ ਛੱਡ ਕੇ ਭੱਜ ਗਿਆ ਤੇ ਭੱਜਦਾ ਹੋਇਆ ਲਾਹੌਰ ਨੂੰ ਗਿਆ। ਲਾਹੌਰ ਦੇ ਕਿਲੇ ਵਿੱਚ ਜਾ ਕੇ ਆਕੀ ਹੋ ਗਿਆ। ਖਾਲਸੇ ਦੇ ਕੋਲ ਇਹ ਇੱਕ ਅਮੋਲਕ ਸਮਾਂ ਸੀ, ਅਮੋਲਕ ਮੌਕਾ ਸੀ। ਉਸ ਵੇਲੇ ਗੁਰੂ ਦਾ ਖਾਲਸਾ ਪਿੱਛੇ ਨਹੀਂ ਹਟਿਆ। ਸਰਦਾਰ ਜੱਸਾ ਸਿੰਘ ਜੀ ਦੀ ਕਮਾਂਡ ਹੇਠਾਂ ਇਹਨਾਂ ਨੇ ਲਾਹੌਰ ਉੱਤੇ ਹੱਲਾ ਬੋਲ ਦਿੱਤਾ ਤੇ ਉੱਥੇ ਸਾਧ ਸੰਗਤ ਜੀ ਫਿਰ ਲਾਹੌਰ ਨੂੰ ਫਤਿਹ ਕੀਤਾ। ਲਾਹੌਰ ਪੰਜਾਬ ਦੀ ਰਾਜਧਾਨੀ ਸੀ, ਇਹ ਗੁਰੂ ਖਾਲਸੇ ਪੰਥ ਦੀ ਪੰਜਾਬ ਦੇ ਉੱਤੇ ਪਹਿਲੀ ਫਤਿਹ ਸੀ ਤੇ ਇਹਨਾਂ ਨੇ ਸਾਰੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਲਾਹੌਰ ਉੱਤੇ ਖਾਲਸਾ ਹੀ ਨਿਸ਼ਾਨ ਝੁਲਾ ਦਿੱਤੇ। ਜਦੋਂ ਲਾਹੌਰ ਉੱਤੇ ਖਾਲਸਾ ਹੀ ਨਿਸ਼ਾਨ ਝੁਲ ਗਏ ਉਸ ਵੇਲੇ ਗੁਰੂ ਰੂਪ ਖਾਲਸਾ ਜੀ ਜਿੰਨੇ ਮੁਖੀ ਸਿੰਘ ਸੀ ਫਿਰ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਦੇ ਬਚਨਾਂ ਨੂੰ ਚੇਤੇ ਕੀਤਾ ਵੀ ਉਹਨਾਂ ਨੇ ਆਖਿਆ ਸੀ ਵੀ ਤੈਨੂੰ ਇਹ ਪੰਥ ਪਾਤਸ਼ਾਹ ਬਣਾਵੇਗਾ। ਮਾਤਾ ਸੁੰਦਰੀ ਜੀ ਦੇ ਬਚਨਾਂ ਨੂੰ ਚੇਤੇ ਕੀਤਾ ਵੀ ਜੱਸਾ ਸਿਆਂ ਤੇਰੇ ਅੱਗੇ ਤੇ ਤੇਰੀ ਸੰਤਾਨ ਦੇ ਅੱਗੇ ਇਹ ਆਸਿਆਂ ਵਾਲੇ ਇਹ ਚੋਬਦਾਰ ਟੁਰਿਆ ਕਰਨਗੇ। ਪੰਥ ਨੇ ਫਿਰ ਫੈਸਲਾ ਕੀਤਾ ਵੀ ਆਪਾਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਏ ਨੂੰ ਪਾਤਸ਼ਾਹ ਬਣਾਈਏ। ਪੰਜਾਬ ਦਾ ਪਾਤਸ਼ਾਹ, ਪੰਜਾਬ ਦਾ ਬਾਦਸ਼ਾਹ, ਸੁਲਤਾਨ ਉਲ ਕੌਮ ਦਾ ਖਿਤਾਬ ਦੇ ਕੇ ਇਹਨਾਂ ਨੂੰ ਬਣਾ ਦਿੱਤਾ। ਉਸ ਵੇਲੇ ਫਿਰ ਖਾਲਸੇ ਨੇ ਆਪਣਾ ਸਿੱਕਾ ਜਾਰੀ ਕੀਤਾ, ਖਾਲਸੇ ਨੇ ਆਪਣਾ ਸਿੱਕਾ ਜਾਰੀ ਕੀਤਾ ਤੇ ਉਹਦੇ ਉੱਤੇ ਫਾਰਸੀ ਜ਼ੁਬਾਨ ਦੇ ਵਿੱਚ ਇਹ ਅੱਖਰ ਉਕਰੇ, ਦੇਗ ਤੇਗ ਫਤਿਹ ਨੁਸਰਤ ਬੇਦਰੰਗ ਜਾ ਫਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਸੰਨ 1710 ਈਸਵੀ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਸੀ ਉਹਨਾਂ ਨੇ ਆਪਣੀ ਮੋਹਰ ਦੇ ਉੱਤੇ ਇਹ ਅੱਖਰ ਉਕਰੇ ਸਨ, ਉਹਨਾਂ ਨੇ ਆਪਣੀ ਮੋਹਰ ਦੇ ਉੱਤੇ ਇਹ ਅੱਖਰ ਲਿਖਵਾਏ ਸਨ, ਦੇਗ ਤੇਗ ਫਤਿਹ ਨੁਸਰਤ ਬੇਦਰੰਗ ਜਾ ਫਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਤੇ ਫਿਰ ਜੱਸਾ ਸਿੰਘ ਜੀ ਜਦੋਂ ਪਾਤਸ਼ਾਹ ਬਣੇ ਉਹਨਾਂ ਨੇ ਫਿਰ ਆਪਣਾ ਖਾਲਸੇ ਦਾ ਸਿੱਕਾ ਜਿਹੜਾ ਸੀ ਉਹ ਜਾਰੀ ਕੀਤਾ।
ਦੋਹੇਰਾ ਰਤਨ ਸਿੰਘ ਸਾਖੀ ਲਿਖੀ ਸੁਣ ਕੇ ਪਾਸ ਸਿਆਨ।
ਭਾਈ ਰਤਨ ਸਿੰਘ ਜੀ ਕਹਿੰਦੇ ਇਹ ਜੋ ਜੱਸਾ ਸਿੰਘ ਜੀ ਦੀ ਮੈਂ ਸਾਖੀ ਲਿਖੀ ਹੈ ਕਿ ਕਿਵੇਂ ਪੰਥ ਦੇ ਵਿੱਚੋਂ ਇਹਨਾਂ ਨੂੰ ਵਰ ਮਿਲੇ, ਕਿਵੇਂ ਇਹਨਾਂ ਨੇ ਸੇਵਾ ਕੀਤੀ, ਕਿਵੇਂ ਇਹਨਾਂ ਨੂੰ ਪਾਤਸ਼ਾਹੀ ਮਿਲੀ, ਇਹ ਕਹਿੰਦੇ ਮੈਂ ਸਿਆਣੇ ਤੇ ਪੁਰਾਣੇ ਸਿੰਘਾਂ ਦੇ ਕੋਲੋਂ ਜਿਵੇਂ ਸੁਣੀ ਆ ਉਵੇਂ ਲਿਖੀ ਹੈ। ਹਾਂਜੀ
ਭੁੱਲ ਹਮਾਰੀ ਬਖਸ਼ੀਓ ਹਮਰੀ ਟਹਿਲ ਪਛਾਣ।
ਜੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤੇ ਮੇਰੀ ਭੁੱਲ ਬਖਸ਼ ਲਵੇ, ਬਖਸ਼ ਲਿਓ, ਇਸ ਨੂੰ ਮੇਰੀ ਸੇਵਾ ਸਮਝ ਕੇ। ਇਹ ਜੋ ਮੈਂ ਇਤਿਹਾਸ ਲਿਖ ਰਿਹਾ ਇਹ ਮੈਂ ਗੁਰੂ ਖਾਲਸੇ ਪੰਥ ਦੀ ਸੇਵਾ ਕਰ ਰਿਹਾ, ਕਿਉਂਕਿ ਜਿਹੜੀਆਂ ਕੌਮਾਂ ਦੇ ਕੋਲ ਉਹਨਾਂ ਦਾ ਆਪਣਾ ਇਤਿਹਾਸ ਨਹੀਂ ਹੁੰਦਾ ਉਹ ਕੌਮਾਂ ਸਮਾਂ ਪਾ ਕੇ ਖਤਮ ਹੋ ਜਾਇਆ ਕਰਦੀਆਂ। ਇਹ ਮੇਰੀ ਸੇਵਾ ਜਾਣ ਕੇ, ਸੇਵਾ ਪਹਿਚਾਣ ਕੇ ਕਹਿੰਦੇ ਜੇ ਮੇਰੇ ਕੋਲੋਂ ਕੋਈ ਭੁੱਲ ਹੋਈ ਹੋਵੇ ਤਾਂ ਉਹ ਬਖਸ਼ ਲਿਓ।
ਦੋਹੇਰਾ ਥੋਰੋ ਈ ਸੋ ਦਿਨ ਮੈਂ ਭਇਓ ਅਸਲਮ ਖਾਨ ਬਹੀਰ।
ਹੁਣ ਜਿਹੜਾ ਨਵਾਬ ਲਾਹੌਰ ਦਾ ਨਵਾਬ ਸੀ ਅਸਲਮ ਖਾਨ, ਥੋੜੇ ਦਿਨਾਂ ਪਿੱਛੋਂ ਇਹ ਵੀ ਅਕਾਲ ਚਲਾਣਾ ਕਰ ਗਿਆ, ਇਹ ਗੁਜ਼ਰ ਗਿਆ, ਇਹ ਮਰ ਗਿਆ।
ਜਿਸ ਕੀ ਜਾਗਾ ਸੋ ਭਇਓ ਅਸਮੰਦ ਖਾਨਨ ਬੀਰ।
ਇਹਦੀ ਜਗ੍ਹਾ ਉੱਤੇ ਜਿਹੜੀ ਲਾਹੌਰ ਦੀ ਗੱਦੀ ਸੀ, ਲਾਹੌਰ ਦੀ ਨਵਾਬੀ ਸੀ, ਉਹ ਸਮੁੰਦ ਖਾਨ ਨੇ ਸਾਂਭ ਲਈ। ਇਹਦੀ ਜਗ੍ਹਾ ਉੱਤੇ, ਇਹਦੀ ਗੱਦੀ ਉੱਤੇ ਸਮੁੰਦ ਖਾਨ ਬੈਠਾ ਹੈ।
ਸਮੁੰਦ ਖਾਨ ਕੋ ਬਜਿਓ ਰਬਾਬ।
ਸਮੁੰਦ ਖਾਨ ਹੈ ਹੁਣ, ਇਹਦਾ ਸਾਰੇ ਪੰਜਾਬ ਉੱਤੇ ਰਾਜ ਹੋ ਗਿਆ, ਇਹਦੇ ਰਾਜ ਦੇ ਝੰਡੇ ਝੂਲ ਗਏ।
ਉਹ ਤੋਂ ਦੁਸ਼ਟ ਸੋ ਬਹੁਤ ਖਰਾਬ।
ਬੜਾ ਦੁਸ਼ਟ ਸੀ, ਬੜਾ ਇਹ ਖਰਾਬ ਸੀ, ਗੁਰੂ ਖਾਲਸੇ ਪੰਥ ਦਾ ਇਹ ਪੱਕਾ ਵੈਰੀ ਸੀ।
ਕੈ ਮਨ ਬਦ ਗਰਬਾ ਆਇਆ।
ਇਹ ਲਾਹੌਰ ਦੇ ਨਵਾਬ ਦੇ ਮਨ ਵਿਚ ਗਰਬ ਆ ਗਿਆ, ਹੰਕਾਰ ਆ ਗਿਆ।
ਹੁਣ ਸਿੰਘਨ ਕੋ ਖਰਚ ਹਟਾਇਆ।
ਸਮੁੰਦ ਖਾਨ ਨੇ ਕੀ ਕੀਤਾ, ਨਵਾਬ ਲਾਹੌਰ ਨੇ ਜੋ ਇਨ੍ਹਾਂ ਨੂੰ ਬਾਰਾਂ ਪਿੰਡਾਂ ਦੀ ਜਗੀਰ ਲੱਗੀ ਸੀ, ਨਿੱਤ ਦਾ ਖਰਚ ਬੰਨਿਆ ਸੀ, ਉਹ ਬੰਦ ਕਰ ਦਿੱਤਾ। ਅਸਲਮ ਖਾਨ ਨੇ ਬਾਰਾਂ ਪਿੰਡਾਂ ਦੀ ਜਗੀਰ ਨਵਾਬੀ ਦਿੱਤੀ ਸੀ ਨਾ, ਤੇ ਨਿੱਤ ਦਾ ਖਰਚ ਬੰਨਿਆ ਸੀ। ਇਹਨੇ ਗੱਦੀ ਤੇ ਬਹਿੰਦਿਆਂ ਹੀ, ਲਾਹੌਰ ਦਾ ਤਖ਼ਤ ਸਾਂਭਦਿਆਂ ਹੀ ਉਹ ਖਰਚਾ ਬੰਦ ਕਰ ਦਿੱਤਾ।
ਦਈ ਖਾਲਸੇ ਤੋਂ ਕਰ ਛੂਟ।
ਜਦੋਂ ਖਰਚਾ ਬੰਦ ਕਰ ਦਿੱਤਾ, ਫਿਰ ਖਾਲਸੇ ਨੇ ਛੂਟ ਕਰ ਦਿੱਤੀ।
ਲਗਿਓ ਕਰਨ ਪੰਥ ਤਿਮ ਲੂਟ।
ਛੂਟ ਕੀ ਕੀਤੀ, ਖਾਲਸੇ ਨੇ ਆਪਣੇ ਹੱਥ ਖੋਲ ਲਏ, ਫਿਰ ਪਹਿਲਾਂ ਦੀ ਤਰ੍ਹਾਂ ਫਿਰ ਇਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਿੰਨੇ ਨਵਾਬ ਸੀ, ਜਿੰਨੇ ਤੁਰਕਾਂ ਦੇ ਰਾਜੇ ਸੀ, ਜਿੰਨੇ ਇਹਨਾਂ ਦੇ ਚੌਧਰੀ ਸੀ, ਉਹ ਖਾਲਸੇ ਨੇ ਲੁੱਟਣੇ ਸ਼ੁਰੂ ਕਰ ਦਿੱਤੇ।
ਤੁਰਕਨ ਫੌਜ ਸਿੰਘਨ ਪਰ ਆਏ।
ਫਿਰ ਜਿਹੜੀ ਤੁਰਕਾਂ ਦੀ ਫੌਜ ਸੀ, ਉਹ ਸਿੰਘਾਂ ਉੱਤੇ ਚੜ ਕੇ ਆ ਗਈ।
ਸਿੰਘ ਵੀ ਲੁਕ ਕਿਤ ਕਰਨ ਲੜਾਏ।
ਸਿੰਘ ਜਿਹੜੇ ਸੀ ਉਹ ਸਮਾਂ ਵਿਚਾਰਿਆ ਕਰਦੇ ਸਨ, ਸਿੰਘ ਹਰ